श्री वाहे गुरु साहिब जीओ, एक ओंकार सतनाम करता पुरख निरपो निर्वैर अकाल मूर्त अजूनी से पंग गुर प्रसाद जप आद सच जोगाद सच है भी सच नानक होसी भी सच सदा सचदानंद सतरंग परनासी करी मुल्क निंदा समस्त बल निवासी अजायब विभूते गजायब गनी में हरियंग करियंग करी मुल रही में चतर चकर वर्ती चतर चकर भुगते स्वयं शुभ सर्वदा सर्वजोगते दुकालं परनासी दयालं स्वरूपे सदायंग संगे अपंगं विभूते विश्वेशं विस्मृतयुते संपटे विषण भूखण शिफन बोधं स्वयं भंतं प्रणवादी नमाम्यहं वर्ण वर्ण विहीनाय वे शास्त्र प्रवर्तक विशग वदे मही देशं तं भकर्ण माम्यहं हरिहराज स्वयं ब्रह्म हंस बोध प्रकाश तंग हस्कमल वरि बीज हकार तंग नमाम्यहं ज्ञानार्कं गिरादि संगोति तंग स्व सवण गवना वही तंग कर्ण माम्यहं राम भी सुरेश रंग देव दैत वे बंद तंग सर्वासरंग सर्मिति शक्ति तंग्र कारण माम्यहं अतीत महावर्ण भावनाए बहुर्बहु चतुर्वरु फलुंदासे सिद्धि एव न संशय यो बुलावे हैं त्यों बोल है स्वामी कुदरत कवन हमारी साध संग नानक जस गायो जो प्रभु की अत प्यारी वाहिगुरु जी का खालसा वाहिगुरु जी की फतेह। गुरु ग्रंथ कलयुग पयो गुरु ग्रंथ कलयुग पयो श्री गुरु रूप महान दस पातशाहियां रूप एहो गुरु ग्रंथ जी जान अथवा जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान। गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी है। गुरु नानक दे परिवार विच जो दो प्रकार दा है नादी वंश बिंदी वंश दोनों प्रकार दा परिवार इत्थे मौजूद है। गुरु नानक साहिब जी दी अंश वंश सतारवीं पीढ़ी दे अंदर पंथ दी महान शख्सियत बाबा साहब सिंह दी तरह जिवें उन्होंने बारह मिसलां तोड़ के सिख राज दी स्थापना कीती सारिया महापुरशां नूं संप्रदावां नूं निहंग सिंह जथेबंदियां नूं एक लड़ी विच परोण वाले संत समाज दे नां दी संस्था कायम करन वाले इस संस्था दे बानी परम पूज्य परम आदरणीय महापुरश बाबा सरबजोत सिंह जी जो अपने पूर्वजां दा गुरबाणी दी स्तुक दे आधारित बावाणियां कहानियां पुत सुपुत करेन दे महावाक अनुसार बाबा सरबजोत सिंह जी बेदी साहब दास तों पहलां महापुरश बाबा लखवीर सिंह दे कोलों बहुत कुछ आप जी ने सरवण कीता है। उस तों भी पहलां महान विद्वान दमदमी टकसाल दे प्रसिद्ध विद्वान परम पूजनीय सत्कारे योग यानी पूरन सिंह जी महापुरशां ने बहुत विस्थार दे नाल आप जी नूं कोई पक्ष नहीं छड्या जिहड़ा अधूरा रह गया होवे और मंच ते विराजमान बहुत सत्कारी योग रूहां महापुरुष ਸੰਤ ਸਮਾਜ ਦੇ ਜਿੱਥੇ ਚੇਅਰਮੈਨ ਬਾਬਾ ਸਰਬਜੋਤ ਸਿੰਘ ਜੀ, ਉੱਥੇ ਬਹੁਤ ਦਰਵੇਸ਼ ਰੂਪ ਬਾਬਾ ਸੇਵਾ ਸਿੰਘ ਜੀ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਸੀਨੀਅਰ ਪ੍ਰਧਾਨ ਸਾਹਿਬ, ਔਰ ਬਾਬਾ ਭਾਗ ਸਿੰਘ ਜੀ ਮਹਾਂਪੁਰਸ਼ ਦੁਆਬਾ ਮੰਡਲ ਦੇ ਪ੍ਰਧਾਨ ਸਾਹਿਬ, ਬਾਬਾ ਮਨਮੋਹਨ ਸਿੰਘ ਜੀ ਵਾਰਨ ਵਾਲੇ ਮਹਾਂਪੁਰਸ਼, ਸ਼ਾਂਤਾਨੰਦ ਜੀ ਜੋ ਸ਼ਾਸਤਰੀ ਜੀ ਮਹਾਰਾਜ ਦੇ ਸਵਰੂਪ ਹੀ ਹਨ, ਉਨ੍ਹਾਂ ਦੀ ਥਾਂ ਤੇ ਨਿਵਾਜਿਆ, ਜਿਨ੍ਹਾਂ ਨੂੰ ਉਹ ਆਦਰਣੀ ਮਹਾਂਪੁਰਸ਼ ਬੈਠੇ ਹੈ, ਤੇ ਸੰਤ ਬਾਬਾ ਅਨੂਪ ਸਿੰਘ ਜੀ, ਸੰਤ ਬਾਬਾ ਪ੍ਰਿਤਪਾਲ ਸਿੰਘ ਜੀ, ਸਾਰੇ ਮਹਾਂਪੁਰਸ਼, ਉਦਾਸੀਨ ਮਹਾਂਪੁਰਸ਼, ਹੋਰ ਮਹਾਂਪੁਰਸ਼ ਸਾਰਿਆਂ ਦੇ ਚਰਨਾਂ ਤੇ ਦਾਸ ਨਮਸਕਾਰ ਕਰਕੇ ਆਪ ਜੀ ਦੇ ਅਸੀਸ ਲੈਣ ਵਾਸਤੇ ਜੋ ਮਹਾਂਪੁਰਖਾਂ ਦੇ ਕੋਲੋਂ ਵਿਦਿਆ ਦੇ ਅੱਖਰ ਪ੍ਰਾਪਤ ਹੋਏ ਨੇ, ਉਹ ਆਪਣੀ ਸੰਥਿਆ ਪਕਾਉਣ ਵਾਸਤੇ ਤੁਹਾਨੂੰ ਇੱਕ ਆਪਣਾ ਉਸਤਾਦ ਰੂਪ ਮੰਨ ਕੇ, ਜਿਵੇਂ ਇੱਕ ਵਿਦਿਆਰਥੀ ਟੀਚਰ ਦੇ ਸਾਹਮਣੇ ਕੁਝ ਕਹਿੰਦਾ ਹੈ, ਇਸ ਭਾਵ ਦੇ ਵਿੱਚ ਆਪ ਜੀ ਦੇ ਸਨਮੁਖ ਹੋਇਆ ਹੋਇਆ। ਸਤਿਪੁਰਸ਼ਾਂ ਦਾ ਜਨਮ ਬੜੀ ਇੱਕ ਵਿਚਿੱਤਰ ਬਾਤ ਹੈ ਕਿ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਉਹ ਜੰਮੇ ਨਹੀਂ, ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਇਹ ਬਾਤ ਸਮਝਣੀ ਹੈ, ਮੈਂ ਕੋਈ ਖੰਡਣ ਮੰਡਣ ਦੀ ਬਾਤ ਨਹੀਂ ਕਰ ਰਿਹਾ। ਨਹਿ ਉਹ ਜਨਮੇ ਨਹਿ ਉਹ ਮਰੇ, ਜਿਹੜਾ ਜਨਮ ਲੈਂਦਾ ਉਹ ਮਰਦਾ ਵੀ ਹੈ। ਸਾਕਤ ਪੁਰਸ਼ ਮਰਦੇ ਆ, ਸੰਤ ਮਰਦਾ ਨਹੀਂ ਹੁੰਦਾ। ਸਾਕਤ ਮਰੇ ਸੰਤ ਸਭ ਜੀਵ ਹੈ, ਤੇ ਜੇ ਸੰਤ ਮਰਦਾ ਨਹੀਂ ਹੁੰਦਾ ਸੰਤ ਜਨਮ ਦੇ ਵੀ ਨਹੀਂ ਲੈਂਦਾ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੰਮਣ ਮਰਨ ਦੇ ਵਿੱਚ ਉਹ ਲੋਕ ਨੇ ਜਿਹੜੇ ਕਰਮਾਂ ਦੇ ਅਨੁਸਾਰ ਜਨਮ ਲੈਂਦੇ ਆ, ਜਿਹੜੇ ਪਰਮਾਤਮਾ ਦੀ ਕਿਰਪਾ ਦੇ ਅਨੁਸਾਰ ਜਨਮ ਲੈਂਦੇ ਨੇ, ਉਹ ਜੰਮਣ ਮਰਨ ਤੋਂ ਰਹਿਤ ਹੋਇਆ ਕਰਦੇ। ਬਾਬਾ ਸਾਹਿਬ ਸਿੰਘ ਜੀ ਦਾ ਸੰਸਾਰ ਵਿੱਚ ਆਗਮਨ ਕਲਗੀਧਰ ਪਾਤਸ਼ਾਹ ਦੀ ਕਿਰਪਾ ਦਾ ਸਰੀਰ ਹੈ, ਇਸ ਲਈ ਜਨਮ ਨਹੀਂ ਹੈ, ਆਗਮਨ ਹੈ। ਜਾਂ ਇਉਂ ਕਹੋ ਕਿ ਜਨਮ ਸਰੀਰ ਦਾ ਹੋ ਸਕਦਾ, ਸੰਤ ਦਾ ਨਹੀਂ। ਸੰਤ ਸਰੀਰ ਨਹੀਂ ਹੁੰਦਾ, ਸਰੀਰ ਸੰਤ ਨਹੀਂ ਹੁੰਦਾ। ਤੇ ਬਾਬਾ ਸਰਬਜੀਤ ਸਿੰਘ ਜੀ ਜੋ ਬਹੁਤ ਪਿਆਰ ਵੰਡਣ ਵਾਲੇ ਮਹਾਂਪੁਰਸ਼ ਨੇ ਸਾਡੇ, ਬਾਬਾ ਸਾਹਿਬ ਸਿੰਘ ਜੀ ਦੀ ਬੋਬਾਤ ਹੈ ਕਿ ਉਹਨਾਂ ਦੀ ਮਾਤਾ ਨੂੰ, ਉਹਨਾਂ ਦੇ ਸਤਿਕਾਰਯੋਗ ਪਿਤਾ ਨੂੰ, ਉਹਨਾਂ ਦੀ ਕੁੱਲ ਨੂੰ, ਜੈਸਾ ਗੁਰਬਾਣੀ ਵੀ ਹੈ, ਧੰਨ ਸੋ ਪਿਤਾ, ਬਸ ਉਹ ਪਿਤਾ ਵੀ ਧੰਨ ਹੈ, ਧੰਨ ਸੋ ਕੁੱਲ, ਉਹ ਕੁੱਲ ਵੀ ਧੰਨ ਹੈ, ਧੰਨ ਸੋ ਜਨਨੀ ਜਿਨ ਜਨ ਜਣੇ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਸਰੀਰ ਦਾ ਜਨਮ ਤਾਂ ਮੰਨਿਆ ਜਾ ਸਕਦਾ ਹੈ, ਪਰ ਸੰਤ ਸਰੀਰ ਨਹੀਂ ਹੁੰਦਾ। ਬਾਬਾ ਸਾਹਿਬ ਸਿੰਘ ਜੀ ਸਰੀਰ ਨਹੀਂ ਸਨ, ਪਵਿੱਤਰ ਆਤਮਾ, ਆਤਮਾ ਜਨਮ ਨਹੀਂ ਲੈਂਦੀ, ਆਤਮਾ ਜੰਮਣ ਮਰਨ ਤੋਂ ਰਹਿਤ ਹੈ, ਪ੍ਰਭੂ ਦੀ ਅੰਸ ਹੋਣ ਕਰਕੇ। ਕਹੋ ਕਬੀਰੇ ਰਾਮ ਕੀ ਅੰਸ। ਫਿਰ ਵੀ ਸਰੀਰ ਦੇ ਦ੍ਰਿਸ਼ਟੀਕੋਣ ਤੇ ਵੇਖੀਏ, ਸਰੀਰ ਦਾ ਜਨਮ ਤਾਂ ਮੰਨਣਾ ਪਏਗਾ, ਇਸੇ ਲਈ ਮਨਾ ਰਹੇ। ਪ੍ਰਕਿਰਤੀ ਵਿੱਚ ਵੇਖਦੇ ਹਾਂ, ਜਨਮ ਇੱਕ ਪੱਥਰ ਦਾ ਵੀ ਹੁੰਦਾ ਹੈ, ਜਨਮ ਪੱਥਰ ਵੀ ਲੈਂਦਾ ਹੈ, ਪਰ ਪੱਥਰ ਤੋਂ ਸੰਸਾਰ ਨੂੰ ਕੀ ਪ੍ਰਾਪਤ ਹੋਇਆ ਹੈ? ਪੱਥਰ ਨੂੰ ਕਿਸੇ ਨੇ ਪੁੱਛਿਆ ਤੇਰੀ ਕੀ ਮਹਾਨਤਾ ਹੈ, ਮੇਰੀ ਬੜੀ ਮਹਾਨਤਾ ਹੈ। ਪੱਥਰ ਬੋਲਿਆ ਬਹੁਤ ਮਹਾਨਤਾ ਹੈ ਮੇਰੀ, ਕੀ ਮਹਾਨਤਾ ਹੈ? ਕਹਿੰਦਾ ਮੇਰੇ ਉੱਤੇ ਕਿਸੇ ਦਾ ਮੱਥਾ ਲੱਗ ਜਾਏ ਤਾਂ ਵੀ ਖਤਮ ਕਰ ਦੇਣਾ, ਤੇ ਮੈਂ ਕਿਸੇ ਦੇ ਮੱਥੇ ਚ ਵੱਜਦਿਆਂ ਤੇ ਛੱਡਦਾ ਤਾਂ ਵੀ ਨਹੀਂ। ਮਾਰਨ ਦੇ ਵਿੱਚ ਮਹਾਨਤਾ ਹੈ ਕਹਿੰਦਾ ਮੇਰੀ, ਜੇ ਮੈਂ ਕਿਸੇ ਦੇ ਮੱਥੇ ਵਿੱਚ ਨਾ ਵੱਜਾਂ, ਕਿਸੇ ਦਾ ਮੱਥਾ ਮੇਰੇ ਤੇ ਨਾ ਵੱਜੇ, ਚਲੋ ਇਹੀ ਸਮਝ ਲਓ ਕੋਈ ਨਰਾਦਰ ਦੇ ਨਾਲ ਕਿਤੇ ਪੈਰ ਦਾ ਠੁੱਡਾ ਵੱਜ ਜਾਏ ਮੈਨੂੰ, ਕਹਿੰਦੇ ਮੂਧੇ ਮੂੰਹ ਸਿੱਟ ਦੇਣਾ ਉਹਨਾਂ,
ਪੱਤਰ ਕਹਿੰਦਾ ਮੇਰੀ ਮਹਾਨਤਾ ਹੈ, ਮੇਰੇ ਵਿੱਚ ਗੁਣ ਨੇ, ਜਨਮ ਉਸਦਾ ਵੀ ਹੋਇਆ। ਸ਼ਾਇਦ ਇਸ ਲਈ ਪੱਥਰ ਦਾ ਕਿਸੇ ਵੀ ਕਾਵਿਆ ਗ੍ਰੰਥ ਵਾਲਿਆਂ ਨੇ ਔਰ ਕਿਸੇ ਵੀ ਧਰਮ ਸ਼ਾਸਤਰ ਨੇ ਕਿਤੇ ਵੀ ਗੁਰਬਾਣੀ ਦੇ ਅੰਦਰ ਮਹਾਨਤਾ ਦੇ ਲਈ ਸ਼ਬਦ ਨਹੀਂ ਵਰਤਿਆ। ਉਸਦਾ ਪੱਥਰ ਹੈ, ਕਠੋਰ ਹੈ, ਜਨਮ ਉਸਦਾ ਵੀ ਹੋਇਆ। ਉਸਦੇ ਜਨਮ ਨੂੰ ਕੌਣ ਧੰਨ ਕਹੇਗਾ ਜਿਹਨੇ ਸੰਸਾਰ ਨੂੰ ਦੁੱਖ ਦੇਣ ਵਾਸਤੇ ਹੀ ਜਨਮ ਲਿਆ, ਹੋਰ ਕੁਝ ਕੀਤਾ ਹੀ ਨਹੀਂ। ਫਿਰ ਕੰਡਿਆਲੀ ਝਾੜੀ ਨੂੰ ਇਸੇ ਧਰਤੀ ਮਾਂ ਦੀ ਕੁੱਖ ਚੋਂ ਪੱਥਰ ਜਨਮ ਲੈਂਦਾ ਔਰ ਇਸੇ ਧਰਤੀ ਮਾਂ ਦੀ ਕੁੱਖ ਦੇ ਵਿੱਚੋਂ ਕੰਡਿਆਲੀਆਂ ਝਾੜੀਆਂ ਪੈਦਾ ਹੁੰਦੀਆਂ। ਮੰਨਿਆ ਕੁਛ ਝਾੜੀਆਂ ਨੂੰ ਬੇਰ ਲੱਗਦੇ ਐ, ਬੇਰੀ ਨੂੰ ਮਹਾਨਤਾ ਮਿਲੀ ਹੈ ਇੱਕ ਪੱਖ ਕਰਕੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਉਹ ਹੈ ਮਹਾਨਤਾ। ਲੇਕਿਨ ਕੰਡੇ ਹੋਣ ਕਰਕੇ ਕੰਡਿਆਲੀਆਂ ਝਾੜੀਆਂ ਦਾ ਵੀ ਕੋਈ ਸਤਿਕਾਰ ਨਹੀਂ, ਲੋਕਾਂ ਨੂੰ ਬੇਇੱਜ਼ਤ ਕੀਤਾ, ਉਹਨਾਂ ਦੇ ਬਸਤਰ ਪਾੜੇ ਨੂੰ, ਉਹਨਾਂ ਨੂੰ ਬਸਤਰਹੀਣ ਕਰਕੇ ਨੰਗਾ ਕੀਤਾ, ਉਹਨਾਂ ਦੀ ਮਹਾਨਤਾ ਇਹਦੇ ਵਿੱਚ ਹੀ ਹੈ, ਜਨਮ ਉਹਨਾਂ ਦਾ ਵੀ ਹੋਇਆ। ਇਸੇ ਧਰਤੀ ਮਾਂ ਦੀ ਕੁੱਖ ਦੇ ਵਿੱਚੋਂ ਸੈਂਕੜੇ ਪ੍ਰਮਾਣ ਇਹੋ ਜਿਹੇ ਦਿੱਤੇ ਜਾ ਸਕਦੇ ਨੇ, ਮੈਂ ਇੱਥੇ ਗੱਲ ਸੰਕੋਚਦਾ। ਇਸੇ ਧਰਤੀ ਦੀ ਕੁੱਖ ਦੇ ਵਿੱਚੋਂ ਇੱਕ ਚੰਦਨ ਦਾ ਬੂਟਾ ਪੈਦਾ ਹੁੰਦਾ, ਉਹਨੂੰ ਚੰਦਨ ਨੂੰ ਚੰਦਨ ਤਾਂ ਕਿਹਾ ਜਾਂਦਾ ਪਰ ਇੱਕ ਚੰਦਨ ਨੂੰ ਬਾਵਨ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾਂਦਾ, ਬਾਵਨ ਚੰਦਨ। ਬਾਵਨ ਦਾ ਅਰਥ ਹੈ 52, ਜਿਹਦਾ ਆਕਾਰ 52 ਉਂਗਲ ਦਾ। ਅਵਤਾਰਾਂ ਚ ਇੱਕ ਅਵਤਾਰ ਹੈ ਜਿਸ ਨੂੰ ਬਾਵਨ ਅਵਤਾਰ ਕਿਹਾ ਜਾਂਦਾ, ਉਹਦੀ ਵਿਅਕਤੀ 52 ਉਂਗਲ ਦੀ ਸੀ, 52 ਸੀ, 52 52 ਉਂਗਲ ਦਾ ਆਕਾਰ ਸੀ। ਕਬੀਰ ਚੰਦਨ ਕਾ ਵਿਰਵਾ ਭਲਾ, ਬੇੜਿਓ ਟਾਕ ਪਲਾਸ, ਕੋਈ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ। ਗੁਰੂ ਨਾਨਕ ਦੀ ਕੁਲ ਵਿੱਚ, ਬਾਬਾ ਸਾਹਿਬ ਸਿੰਘ ਜੀ ਦੇ ਰੂਪ ਵਿੱਚ ਇੱਕ ਚੰਦਨ ਦਾ ਬੂਟਾ ਪੈਦਾ ਹੋਇਆ, ਭਗਤੀ ਦੀ ਖੁਸ਼ਬੂ ਦੇਣ ਵਾਲਾ ਬੂਟਾ ਪੈਦਾ ਹੋਇਆ। ਚੰਦਨ ਵਾਸ ਨਿੰਮ ਮਹਿਕਾਈ, ਜ਼ਹਿਰੀਲੀ ਨਿੰਮ ਨੂੰ ਚੰਦਨ ਬਣਾਉਣ ਦੀ ਯੋਗ ਕੇਵਲ ਚੰਦਨ ਦੇ ਬੂਟੇ ਵਿੱਚ ਹੈ, ਦੂਸਰੇ ਵਿੱਚ ਨਹੀਂ। ਇੱਕ ਬਹੁਤ ਵੱਡਾ ਵਿਦਵਾਨ ਹੋਇਆ, ਦਾਰਸ਼ਨਿਕ ਹੋਇਆ, ਨਾਗਸੈਨ ਉਹਦਾ ਨਾਂ ਲਿਖਿਆ, ਨਾਗਸੈਨ। ਤੇ ਨਾਗਸੈਨ ਆਪਣੇ ਰਾਜੇ ਨੂੰ ਗਿਆਨ ਦੇਣ ਵਾਸਤੇ ਕਈ ਵਾਰੀ ਕੋਲੋਂ ਹੀ ਸਵਾਲ ਕਰਦੇ, ਫਿਰ ਆਪ ਹੀ ਉੱਤਰ ਦਿੰਦੇ। ਉਸ ਰਾਜੇ ਨੂੰ ਨਾਗਸੈਨ ਪੁੱਛਦਾ ਵੀ ਇਹ ਦੱਸ, ਸਮੁੰਦਰ ਵੱਡਾ ਕਿਉਂ ਹੈ, ਸਮੁੰਦਰ ਨੂੰ ਵੱਡਾ ਕਿਉਂ ਮੰਨਿਆ ਜਾਂਦਾ? ਉਹ ਕਹਿੰਦੇ ਜੀ ਇਸ ਕਰਕੇ ਆ ਵੀ ਸਮੁੰਦਰ ਜਿੰਨੀ ਚੜਾਈ ਕਿਸੇ ਹੋਰ ਸਰੋਵਰ ਦੀ ਨਹੀਂ ਹੈ, ਉਹ ਬਹੁਤ ਚੌੜਾ, ਬਹੁਤ ਲੰਮਾ ਔਰ ਬਹੁਤ ਗਹਿਰਾ ਹੈ। ਉਹ ਕਹਿੰਦੇ ਨਹੀਂ, ਮੇਰੀ ਤਸੱਲੀ ਨਹੀਂ, ਇਹ ਉਹਦੀ ਕੋਈ ਮਹਾਨਤਾ ਨਹੀਂ। ਤੇ ਉਹ ਰਾਜਾ ਰਾਜਸੀ ਖਿਆਲਾਂ ਵਾਲਾ ਸੀ, ਉਲਝ ਗਿਆ ਇੰਨੀ ਗੱਲ ਵਿੱਚ, ਕਹਿਣ ਲੱਗਿਆ ਨਾਗਸੈਨ ਫਿਰ ਤੁਸੀਂ ਦੱਸੋ। ਉਹ ਕਹਿੰਦੇ ਸਮੁੰਦਰ ਦੀ ਇਸ ਲਈ ਮਹਾਨਤਾ ਨਹੀਂ ਹੈ ਕਿ ਉਹਦੀ ਚੜਾਈ ਬਹੁਤ ਵੱਡੀ ਹੈ, ਉਹਦੀ ਗਹਿਰਾਈ ਬਹੁਤ ਹੈ, ਉਹਦੇ ਚ ਪਾਣੀ ਬਹੁਤ ਜ਼ਿਆਦਾ ਹੈ, ਹੋਰ ਛੱਪੜਾਂ ਚ ਥੋੜਾ ਪਾਣੀ ਹੁੰਦਾ ਨਹੀਂ। ਕਹਿਣ ਲੱਗਾ ਇਹ ਦੱਸ ਵੀ 999 ਨਦੀਆਂ ਨੇ, ਭਾਈ ਗੁਰਦਾਸ ਨੇ ਵੀ ਇਹ ਕਿਹਾ, 999 ਨਦੀਆਂ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਸਮਾਪਤ ਹੁੰਦਾ, ਸੁਣਿਆ? ਕਹਿੰਦਾ ਜੀ ਹਾਂ। ਔਰ ਇਹ ਵੀ ਸੁਣਿਆ ਕਿ ਸਮੁੰਦਰ ਦੇ ਵਿੱਚ ਇੱਕ ਬੜਵਾ ਨਲ ਹੈ ਜਿਹੜੀ ਉਹਦੇ ਪਾਣੀ ਨੂੰ ਨਿੱਤ ਫੂਕਦੀ ਰਹਿੰਦੀ ਹੈ, ਸੁਣਿਆ? ਕਹਿੰਦੇ ਜੀ ਇਹ ਵੀ ਸੁਣਿਆ, ਪਾਣੀ ਨੂੰ ਸਾੜਦੀ ਰਹਿੰਦੀ ਹੈ। ਕਹਿੰਦੇ ਫਿਰ ਸਮੁੰਦਰ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਸ ਅਗਨੀ ਦੇ ਸਾੜਨ ਤੋਂ ਕਦੇ ਵੀ ਘਟਿਆ ਨਹੀਂ, 999 ਨਦੀਆਂ ਵਿੱਚ ਪੈਣ ਦੇ ਨਾਲ ਸਮੁੰਦਰ ਕਦੇ ਵਧਿਆ ਨਹੀਂ, ਨਾ ਕਦੀ ਵੱਧਦਾ ਨਾ ਕਦੀ ਘਟਦਾ। ਸਤਪੁਰਸ਼ਾਂ ਦੀ ਮਹਾਨਤਾ ਇਸ ਵੱਲ ਵਿੱਚ ਹੈ ਕਲਗੀਧਰ ਪਾਤਸ਼ਾਹ ਨੇ ਜਿੱਥੇ ਪਰਮਾਤਮਾ ਦੀ ਸਿਫਤ ਕੀਤੀ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਬਾਬਾ ਸਾਹਿਬ ਸਿੰਘ ਜੀ ਦੀ ਮਹਾਨਤਾ ਇਸ ਗੱਲ ਵਿੱਚ ਹੈ, ਉਹਨਾਂ ਦੇ ਵਿਚਾਰਾਂ ਵਿੱਚ ਕਦੇ ਬਾਧ ਘਾਟ ਨਹੀਂ ਸੀ ਹੋਈ। ਉਹ ਇੱਕ ਸਮੁੰਦਰ ਸੀ ਜਿਹੜੇ ਕਦੇ ਵੱਧਦੇ ਔਰ ਘਟਦੇ ਨਹੀਂ, ਇੱਕ ਰਸ ਰਹਿਣ ਵਾਲੇ। ਇਸ ਲਈ ਉਹਨਾਂ ਦੀ ਮਹਾਨਤਾ ਹੈ। ਐਸੇ ਸਤਪੁਰਸ਼ ਜਿਨ੍ਹਾਂ ਮਹਾਂਪੁਰਸ਼ਾਂ ਦੇ ਆਗਮਨ ਦਿਹਾੜੇ ਦੀ ਖੁਸ਼ੀ ਦੇ ਅੰਦਰ ਆਪ ਸਾਰੇ ਸੰਗਤਾਂ ਬੈਠੀਆਂ, ਬੜਮੁੱਲੇ ਵਿਚਾਰ ਆਪ ਜੀ ਨੇ ਸਰਵਣ ਕਰਨੇ ਹੈ। ਚੰਦਨ ਦਾ ਵਿਰਸ਼ ਤੇ ਜਿਸਨੇ ਸੁਗੰਧੀ ਦੇ ਕੇ ਨਿੰਮ ਨੂੰ ਉਹਦੀ ਕੜੱਤਣ ਨਹੀਂ ਵੇਖੀ, ਉਹਨੂੰ ਵੀ ਚੰਦਨ ਬਣਾ ਦਿੱਤਾ। ਪਰ ਭਾਈ ਸਾਹਿਬ ਭਾਈ ਗੁਰਦਾਸ ਨੇ ਬੜੀ ਮਹਿਮਾ ਕੀਤੀ ਹੈ, ਇਸ ਲਈ ਕਿਹਾ ਚੰਦਨ ਵਾਸ ਨਿੰਮ ਮਹਿਕਾਈ। ਜਿਹੜੇ ਕਾਮੀ ਕ੍ਰੋਧੀ, ਜਿਨ੍ਹਾਂ ਚ ਵਿਸ਼ਿਆਂ ਦੀ ਕੜੱਤਣ, ਜਿਨ੍ਹਾਂ ਚ ਈਰਖਾ ਦੀ ਕੜੱਤਣ, ਬਾਬਾ ਸਰਬਜੋਤ ਸਿੰਘ ਜੀ ਦੇ ਜੀਵਨ ਨੇ ਭਗਤੀ ਦੀ ਖੁਸ਼ਬੋ ਦੇ ਕੇ ਉਹਨਾਂ ਨੂੰ ਆਪਣਾ ਰੂਪ ਬਣਾ ਲਿਆ। ਦਾਸ ਬਹੁਤਾ ਲੰਮਾ ਸਮਾਂ ਆਪ ਜੀ ਦੇ ਨਾਲ ਵਿਚਾਰ ਕਰਨੇ ਨਹੀਂ ਚਾਹੁੰਦਾ, ਬਹੁਤ ਮਹਾਂਪੁਰਸ਼ਾਂ ਨੇ ਬੋਲਣਾ ਦਾਸ ਤੋਂ ਬਾਅਦ। ਗੁਰੂ ਪਿਆਰਿਓ, ਇੱਕ ਦਿਨ ਟੀਵੀ ਤੇ ਬਾਤ ਸੁਣੀ ਗਈ, ਦੁਖਦਾਇਕ ਬਾਤ, ਔਰ ਅਫਸੋਸ ਹੋਇਆ ਕਿ ਇੱਕ ਟੀਵੀ ਤਾਂ ਪਹਿਲਾਂ ਹੀ ਚਿੰਬੜੀ ਸੀ ਸਾਨੂੰ, ਜਿਹੜੀ ਨਾਸਤਿਕਾ ਦਾ ਪ੍ਰਚਾਰ ਕਰਦੀ ਸੀ, ਵੀ ਕਿਤੇ ਦੂਸਰੀ ਵੀ ਟੀਵੀ ਨਾ ਬਣ ਜਾਏ। ਇਹਦੇ ਤਾਂ ਬੜਾ ਮਾਣ ਸੀ ਸਾਨੂੰ ਵੀ ਇਕੱਲੀ ਗੁਰਮਤਿ ਦੀ ਵਿਚਾਰ ਹੋਏਗੀ। ਉੱਥੇ ਕਿਹਾ ਗਿਆ, ਅਣਜਾਣਪਣੇ ਚ ਕਿਹਾ ਗਿਆ, ਉਸ ਸ਼ਖਸ ਨੇ ਮੇਰੇ ਕੋਲੋਂ ਵਾਰ ਵਾਰ ਮਾਫੀ, ਬੇਦੀ ਵੰਸ਼ ਤੋਂ, ਪਰ ਮੈਂ ਵਾਰ ਵਾਰ ਮੈਨੂੰ, ਕਿਉਂਕਿ ਮੈਂ ਉਹਦੇ ਮਗਰ ਪੈ ਗਿਆ ਵੀ ਤੂੰ ਕਹਿ ਕਿਵੇਂ ਦਿੱਤੀ ਇਹ ਬਾਤ। ਉਹ ਕਹਿੰਦੇ ਜੀ ਸ਼ਾਇਦ ਇਸੇ ਸ਼ਰਮਿੰਦਗੀ ਦੇ ਕਾਰਨ ਉਹ ਮੇਰੇ ਨਾਲ ਸਖਸ ਆ ਨਹੀਂ ਸਕਿਆ, ਹਾਲਾਂਕਿ ਬਾਬਾ ਜੀ ਨੇ ਕਿਹਾ ਸੀ ਵੀ ਤੁਸੀਂ ਜ਼ਰੂਰ ਆਇਓ। ਉਹ ਫਿਰ ਆਉਣ ਤੋਂ ਨਾ ਕਰਕੇ ਜੀ ਮੇਰੀ ਹਾਜ਼ਰੀ ਲਵਾ ਦਿਓ, ਭੁੱਲਿਆ ਨਾ ਜਾਣੀਏ ਜੋ ਹੱਥ ਨੂੰ ਘਰ ਆ ਜਾਏ। ਇਹ ਸੀ ਕੋਈ ਬਾਤ ਨਹੀਂ, ਇਹ ਵੀ ਮਹਾਨਤਾ ਹੈ ਉਸ ਦੀ, ਗਿਆਨੀ ਪੁਰਸ਼ ਦੀ। ਪਰ ਉਹਨੇ ਕੀ ਕਿਹਾ, ਉਹਨੇ ਕਿਹਾ ਕਿ ਗੁਰੂ ਨਾਨਕ ਦੀ ਅੰਸ਼ ਵੰਸ਼ ਜਿਹੜਾ ਕਹਿਣਾ ਇਹ ਗਲਤ ਬਾਤ ਹੈ, ਇਹ ਨਾ ਕਿਹਾ ਕਰੋ ਸਾਰੀ ਗੁਰੂ ਨਾਨਕ ਦੀ ਅੰਸ਼ ਹੈ। ਗਲਤੀ ਹੋ ਜਾਂਦੀ ਹੈ, ਕਿਸੇ ਕੋਲੋਂ ਵੀ ਹੋ ਸਕਦੀ ਹੈ। ਜਦ ਉਹਨੇ ਮਾਫੀ ਮੰਗ ਲਈ, ਆਪਾਂ ਨੂੰ ਹੁਣ ਬਹੁਤੀ ਗੱਲ ਛੇੜਨੀ ਨਹੀਂ ਚਾਹੀਦੀ। ਪਰ ਗੁਰੂ ਪਿਆਰਿਓ, ਇਤਿਹਾਸ ਤੁਹਾਡੇ ਸਾਹਮਣੇ ਹੈ, ਗੁਰੂ ਨਾਨਕ ਦੀ ਅੰਸ਼ ਦੀ ਤਾਂ ਬਾਤ ਛੱਡ ਦਿਓ ਇੱਕ ਪਾਸੇ, ਇਹਦੀ ਮਹਾਨਤਾ ਦੇ ਜੋ ਕੁਛ ਲਿਖਿਆ ਉਹ ਤਾਂ ਬਹੁਤ ਵੱਡਾ ਇਤਿਹਾਸ ਹੈ। ਇੱਕ ਪਸ਼ੂ, ਪਸ਼ੂ ਦੀ ਤਾਂ ਕੋਈ ਮਹਾਨਤਾ ਨਹੀਂ, ਔਰ ਫਿਰ ਮਰੇ ਪਸ਼ੂ ਦੀ ਤਾਂ ਬਿਲਕੁਲ ਹੀ ਨਹੀਂ। ਜਿਉਂਦੇ ਦੀ ਤਾਂ ਹੋ ਗਈ, ਦੁੱਧ ਦੇ ਰਿਹਾ ਪਸ਼ੂ, ਗਾਂ ਹੈ, ਮੱਝ ਹੈ, ਕੁਝ ਹੋਰ ਹੈ। ਇੱਕ ਪਸ਼ੂ ਜੋ ਮਰ ਜਾਏ, ਕੀ ਮਹਾਨਤਾ ਉਸਦੀ, ਉਹਦਾ ਚਮੜਾ ਦੇੜ ਦਿੱਤਾ ਜਾਏ, ਉਹਦੇ ਚਮੜੇ ਦੀ ਜੁੱਤੀ ਬਣਾ ਲਈ ਤੇ ਜੁੱਤੀ ਨੂੰ ਬਾਹਰ ਰੱਖ ਕੇ ਆਈ ਦਾ ਤੇ ਪੈਰ ਧੋ ਕੇ ਆਓ, ਕਿਉਂਕਿ ਪੈਰ ਜੁੱਤੀ ਨੂੰ ਲੱਗੇ ਹੋਏ ਨੇ। ਚਮੜੇ ਦੀ ਤਾਂ ਕੋਈ ਮਹਾਨਤਾ ਨਹੀਂ। ਗੁਰੂ ਨਾਨਕ ਦੀ ਅੰਸ਼ ਵੰਸ਼ ਤੇ ਚੋਟ ਕਰਨ ਵਾਲੇ ਕੰਨ ਖੋਲ ਕੇ ਸੁਣ ਲੈਣ ਜੋ ਹਰੀ ਸਿੰਘ ਕਹਿ ਰਿਹਾ। ਇਹ ਚਮੜੇ ਦੀ ਬਾਤ ਹੈ, ਉਹ ਚਮੜਾ ਜੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਚ ਪੈ ਗਿਆ ਤੇ ਅੱਜ ਉਹਨਾਂ ਦੇ ਨਾਂ ਦੇ ਗੁਰਦੁਆਰੇ ਬਣੇ ਹੋਏ ਨੇ। ਗੁਰੂ ਪਿਆਰੇ, ਉਹ ਗੁਰਦੁਆਰਾ ਜੋੜਾ ਸਾਹਿਬ ਬਹੁਤੀ ਦੂਰ ਨਹੀਂ, ਮੁੱਲਾਂ ਪ੍ਰਦਾਖੇ ਦੇ ਨੇੜੇ ਜਾਓ, ਸਧਾਰ ਪਿੰਡ ਦੇ ਅੰਦਰ ਛੇਵੇਂ ਪਾਤਸ਼ਾਹ ਪਹੁੰਚੇ ਪ੍ਰੇਮੀ ਸਿੱਖ। ਮਹਾਰਾਜ ਨੇ ਦੇਖਿਆ ਗਰੀਬ ਸਿੱਖ ਹੈ, ਪੈਰਾਂ ਚ ਜੋੜਾ ਨਹੀਂ। ਮਹਾਰਾਜ ਕਹਿੰਦੇ ਸਿੱਖਾ, ਰੋੜ ਕੰਕਰ ਤੇਰੇ ਪੈਰਾਂ ਚ ਜੋੜਾ ਨਹੀਂ ਸ਼ੇਰਾ। ਕਹਿੰਦਾ ਮਹਾਰਾਜ ਮੈਂ ਨੰਗੇ ਪੈਰੀ ਆਨੰਦ ਆ, ਗਰੀਬ ਸੀ, ਜੋੜਾ ਲੈਣ ਜੋਗੀ ਸਮਰੱਥਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਸਿੱਖਾ, ਇਧਰਾਂ ਸੱਚੇ ਪਾਤਸ਼ਾਹ ਨੇ ਆਪਣੇ ਪੈਰਾਂ ਚੋਂ ਜੋੜਾ ਖੋਲ ਕੇ ਸਿੱਖ ਨੂੰ ਕਹਿਣ ਲੱਗੇ, ਆ ਲੈ ਮੈਨੂੰ ਤਾਂ ਕੋਈ ਹੋਰ ਵੀ ਦੇ ਦੇਗਾ, ਤੂੰ ਆ ਮੇਰਾ ਜੋੜਾ ਲੈ ਲੈ। ਧੰਨ ਗੁਰੂ ਤੇ ਧੰਨ ਗੁਰੂ ਕਾ ਸਿੱਖ, ਜੋੜਾ ਚੁੱਕਿਆ ਲੈ ਕੇ ਸਿਰ ਦੇ ਉੱਤੇ ਰੱਖ ਲੇ। ਮਹਾਰਾਜ ਕਹਿੰਦੇ ਉਹ ਭਲਿਆ ਪੁਰਸ਼ਾ ਤੈਨੂੰ ਪੈਰਾਂ ਚ ਪਾਉਣ ਲਈ ਦਿੱਤਾ ਸੀ। ਕਹਿੰਦਾ ਮਹਾਰਾਜ ਗੁਰੂਆਂ ਦੇ ਜੋੜੇ ਪੈਰਾਂ ਵਿੱਚ ਨਹੀਂ ਪਾਏ ਜਾਂਦੇ, ਸਿਰ ਤੇ ਹੀ ਰੱਖੇ ਜਾਂਦੇ ਹੈ। ਜੇ ਗੁਰੂਆਂ ਦੇ ਜੋੜੇ ਸਿਰ ਤੇ ਰੱਖੇ ਜਾ ਸਕਦੇ ਨੇ ਤਾਂ ਗੁਰੂਆਂ ਦੀ ਅੰਸ ਨੂੰ ਕਿੱਥੇ ਰੱਖੋਗੇ? ਕਿਸੇ ਰੱਖੋਗੇ ਗੁਰੂ ਕੀ ਅੰਸ? ਇੱਕ ਜੋੜੇ ਦੀ ਮਹਾਨਤਾ ਗੁਰੂ ਘਰ ਵਿੱਚ ਹੀ ਨਹੀਂ ਹੈ, ਅੱਜ ਉਸ ਜੋੜਾ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਨੇ। ਹਰਿਆਣੇ ਦੇ ਵਿੱਚ ਜੋੜਾ ਸਾਹਿਬ ਹੈ, ਉੱਥੇ ਦਰਸ਼ਨ ਕੀਤੇ ਜਾਂਦੇ ਨੇ। ਗੁਰੂ ਅਮਰਦਾਸ ਜੀ ਨੇ ਜੋੜਾ ਬਖਸ਼ਿਆ ਹੈ, ਰੋਗ ਹਟਦੇ ਨੇ, ਮੱਥੇ ਨੂੰ ਲਾਇਆ ਜਾਂਦਾ। ਮੈਂ ਵੀ ਲਵਾ ਕੇ ਆਇਆ, ਸਿੰਘਾਂ ਦੇ ਵੀ ਲਵਾਏ। ਗੁਰੂ ਸਾਹਿਬਾਨਾਂ ਨੇ ਆਪ ਜਿਹੜਾ ਵੀ ਗੁਰੂ ਗੁਰਤਾ ਗੱਦੀ ਤੇ ਵਿਰਾਜਿਆ, ਗੁਰੂ ਨਾਨਕ ਦੀ ਅੰਸ ਬੰਸ ਦਾ ਉਹ ਸਤਿਕਾਰ ਕੀਤਾ ਜਿਹੜਾ ਅੱਖਰਾਂ ਚ ਸੀਵੇਂ ਤੇ ਨਹੀਂ ਹੋ ਸਕਦਾ। ਮਾਤਾ ਸੁਲੱਖਣੀ ਦਾ ਪਰਉਪਕਾਰ, ਧੰਨ ਮਾਤਾ, ਜੋ ਕੁਛ ਆਪਣੇ ਬੰਸ ਲਈ ਮੰਗਿਆ ਤੇ ਗੁਰੂ ਨਾਨਕ ਨੇ ਬਚਨ ਕੀਤੇ, ਸੁਲੱਖਣੀਏ ਗੁਰਤਾ ਗੱਦੀ ਤਾਂ ਉੱਥੇ ਜਾਣੀ ਸੀ ਜਿੱਥੇ ਜਾਣੀ ਸੀ, ਅਕਾਲ ਪੁਰਖ ਦਾ ਹੁਕਮ ਸੀ। ਤੇਰੀ ਸੇਵਾ ਤੇ ਮੈਂ ਪ੍ਰਸੰਨ ਹਾਂ, ਸਾਰੀ ਜ਼ਿੰਦਗੀ ਕਦੇ ਮੇਰੇ ਤੇ ਸਵਾਲ ਹੀ ਨਹੀਂ ਕੀਤਾ ਤੈਂ, ਅੱਜ ਕੁਛ ਮੰਗਿਆ ਬਖਤ ਅਖੀਰ, ਤੂੰ ਕਹਿੰਦੀ ਹੈ ਮੇਰੇ ਪੁੱਤਰਾਂ ਦਾ ਕੀ ਬਣੇਗਾ? ਇਹ ਅਕਾਲ ਪੁਰਖ ਦਾ ਘਰ ਹੈ, ਇੱਥੇ ਜੂਠੇ ਟੁੱਕੜ ਖਾਣ ਵਾਲੇ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ, ਤੇਰੀ ਔਲਾਦ ਵਿੱਚ ਕਰਾਮਾਤਾਂ ਸਦਾ ਰਹਿਣਗੀਆਂ। ਸੁਲੱਖਣੀਏ ਇਹ ਕਰਾਮਾਤਾਂ ਦਾ ਘਰ ਹੈ, ਇੱਥੇ ਬਖਸ਼ਾਂ ਲੈਣ ਵਾਸਤੇ ਆਏ ਹਾਂ। ਬਸ ਬਹੁਤਾ ਕੁਛ ਨਾ ਕਹਿੰਦਾ ਹੋਇਆ ਤੇ ਉਹਨਾਂ ਲੋਕਾਂ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਜਿਹੜੇ ਅੱਜ ਨਾਸਤਿਕਾਂ ਦਾ ਪ੍ਰਚਾਰ ਕਰਨ ਲਈ ਕਦੇ ਦਸਮ ਦੀ ਬਾਣੀ ਤੇ ਔਰ ਕਦੇ ਕੈਲੰਡਰ ਦੇ ਨਾਂ ਤੇ ਔਰ ਕਦੇ ਬੰਸਾਂ ਦੇ ਨਾਂ ਤੇ ਗੁਰੂ ਸਾਹਿਬਾਨਾਂ ਤੇ ਮਨਮਤ ਦੀਆਂ ਗੱਲਾਂ ਕਰਦੇ ਨੇ, ਕਦੇ ਸੰਪਰਦਾਵਾਂ ਦੇ ਨਾਂ ਤੇ ਉਹਨਾਂ ਨੂੰ ਆਪਣੀਆਂ ਹਰਕਤਾਂ ਦੇ ਬਾਜ ਆ ਜਾਣਾ ਚਾਹੀਦਾ। ਔਰ ਨਹੀਂ, ਆਉਣ ਵਾਲੇ ਸਮੇਂ ਚ ਇਹਦਾ ਇਲਾਜ ਵੀ ਹੋਏਗਾ, ਸ਼ੁਰੂ ਹੋ ਗਿਆ। ਗੁਪਤ ਰੱਖਣੀਆਂ ਪੈਂਦੀਆਂ ਨੇ ਕਈ ਬਾਤਾਂ, ਹੋਏਗਾ ਇਲਾਜ ਇਹਦਾ। ਇਹ ਬਿਮਾਰੀ ਦਾ ਇਲਾਜ ਵੀ ਹੋਏਗਾ, ਜੇ ਬਿਮਾਰੀ ਉੱਠੀ ਹੈ ਤਾਂ ਕੋਈ ਨਾ ਕੋਈ ਨਿਦਾਨ ਹੁੰਦਾ ਹਰ ਬਿਮਾਰੀ ਦਾ, ਗੁਰੂ ਕਿਰਪਾ ਕਰੇ। ਮੈਂ ਇੱਕ ਗੱਲ ਕਹਿ ਕੇ ਖਿਮਾਂਦਾ ਮੰਗਣਾ, ਬਾਬਾ ਜੀ ਜਿਹੜਾ ਦਸਮ ਦੀ ਸਭ ਤੋਂ ਵੱਧ ਨਿੰਦਾ ਕਰਨ ਵਾਲਾ ਸੀ, ਜਿਸ ਨੇ ਕੋਈ ਸੰਪਰਦਾ ਦਾ ਸਾਧੂ ਨਹੀਂ ਛੱਡਿਆ ਨਿੰਦਕ ਨੇ, ਮੈਨੂੰ ਇੱਕ ਮੇਰੇ ਮੋਬਾਈਲ ਤੇ ਮੈਸੇਜ ਆਇਆ ਕਿ ਉਹ ਕੈਨੇਡਾ ਦੇ ਹਸਪਤਾਲ ਦੇ ਵਿੱਚ ਪਾਗਲਖਾਨੇ, ਪਹਿਲਾਂ ਪਾਗਲਖਾਨੇ ਰੱਖਿਆ ਗਿਆ ਤੇ ਪਾਗਲਖਾਨੇ ਦੇ ਵਿੱਚ ਉਹਦੀ ਜਿਹੜੀ ਹਾਲਤ ਹੈ ਔਰ ਉਹਦਾ ਸਰੀਰ ਪਾਟ ਗਿਆ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਮੈਂ ਉਹਨੂੰ ਕਿਹਾ ਉਹਦੀ ਫੋਟੋ ਖਿੱਚ ਕੇ ਦਿਓ ਮੈਨੂੰ, ਭਾਗਾਂ ਵਾਲਿਓ, ਉਹਦੀ ਫਟੇ ਹੋਏ ਦੀ, ਉਹਦੇ ਫਿੱਟੇ ਸਰੀਰ ਦੀ ਫੋਟੋ ਦਿਓ, ਜਿਹੜਾ ਸਾਰੀ ਜ਼ਿੰਦਗੀ ਸਾਧੂਆਂ ਦਾ ਨਿੰਦਿਆ ਹੀ ਕਰਦਾ ਰਿਹਾ। ਉਹ ਸ਼ਬਦ ਕਹੇ ਕਲੇਰਾਂ ਵਾਲਿਆਂ ਸੰਤਾਂ ਨੂੰ, ਪਿੰਡਰਾਂ ਵਾਲਿਆਂ ਨੂੰ, ਮਸਤੂ ਵਾਲਿਆਂ ਨੂੰ, ਬੇਦੀ ਵੰਸ ਨੂੰ, ਸਾਰੇ ਸੰਤ ਸਮਾਜ ਨੂੰ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ, ਜਿਹੜੇ ਸ਼ਬਦ ਮੈਂ ਕਹਿ ਹੀ ਨਹੀਂ ਸਕਦਾ ਉਹ ਸ਼ਬਦ ਇੱਥੇ ਕਹੇ। ਔਰ ਸਿੱਧੇ ਤੌਰ ਤੇ ਉਸ ਬੰਦੇ ਨਾਲ ਮੇਰੀ ਤੇ ਬਾਬਾ ਹਰੀਆਂ ਬੈਲਾਂ ਵਾਲੇ ਬਾਬਾ ਨਿਹਾਲ ਸਿੰਘ ਦੀ ਟੀਵੀ ਤੇ ਬਹਿ ਕੇ ਬਾਤ ਹੋਈ, ਉਹ ਸਾਰੀ ਰਿਕਾਰਡ ਵੀ ਹੋਈ ਹੋਈ ਹੈ। ਗੁਰੂ ਕਿਰਪਾ ਕਰੇ, ਸ਼ਾਇਦ ਗੁਰੂ ਨੇ ਕਲਾ ਦਿਖਾਉਣੀ ਸੀ ਵੀ ਇੱਕ ਸੰਤ ਦੋਖੀ ਦਾ ਆਹ ਹਾਲ ਹੋ ਜਾਂਦਾ, ਦੇਖਿਓ ਬਚ ਜਾਇਓ ਜਿਹੜੇ ਦੇ ਸੰਗੀ, ਉਹਦੇ ਜਿਹੜੇ ਸੰਗੀ ਨੇ ਚੋਰੀ ਚੋਰੀ ਜਾਂਦੇ ਆ, ਮੁਲਾਕਾਤ ਜੀ ਕਰਕੇ ਆ ਜਾਂਦੇ, ਕੋਈ ਸਾਨੂੰ ਵੇਖ ਨਾ ਲਵੇ, ਉਹਨੂੰ ਵੇਖਣ ਵਾਸਤੇ ਗਿਆ, ਉਹਦੀ ਹਾਲਤ ਹੈ। ਉਹ ਕਹਿੰਦਾ ਮੌਤ ਆ ਜਾਵੇ, ਮੌਤ ਵੀ ਨਹੀਂ ਆ ਰਹੀ, ਮੌਤ ਮੰਗ ਰਿਹਾ ਆ ਨਹੀਂ ਰਹੀ, ਡਰੀਏ ਸੰਤ ਕਾ ਦੋਖੀ ਨਾ ਮਰੇ ਨਾ ਜੀ ਵਾਈਏ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।